أقال مولد أجمي شيطان قرصاد جاتو آج سچ جو باد سچ سچ نانک خوشی کی سچ تم پرداتا دان مت پورا ہم کھاری سے کھاری جیو میں کیا مانگو کچھ سے نہ رہا ہر جی جان پیاری جیو تو کہو تل گرشے بھی اینس سہج سو پائے درشن پرس گرو کے جنم مرن دکھ جا ستنا واقعی گرو صاحب جیو ایک اومکار ستگر پرساد کرو محلہ نوا گن گوبند کا نہیں جنم اکارت کی نانک ہر پج ملا جن بد جل کو مینا گن گوبند کا نہیں جنم اکارت کینا او نانک ہر پج منا جن بد جل کو مینا دکھین شوں کا رچو نمکھ نا کو ہے اداس کو نانک پج ہر منا جم کی فاس دکھن شوں کا بچو نمک نا ہے اداس کو نانک پج ہر منا پر جم کی فاس واہ جی کا خلصہ واہ جی کی فتح پرم سنمان یوگ جگ جگ اٹل ست گرو سر شری گرو گرنتھ صاحب مہاراج جی کے پاون پوتر حضوری اندر سبارے مان کوئی بیٹھے گرمکھ پیارے ست سنگی جنم بدپاگی کو جو اج راتری دے وشیش دیوان اندر تن گرو گرنتھ صاحب جی نے آم پوتر حضوری وچ آپ جی نے کیرتن اور ستار جو پائی سہ پائی جگجیت سنگھ جی اور سن گرو اتہاس کی وچار سرگن کیتی ہے سات سنگت تن گرو گرنتھ صاحب جی نے کرپا کیتی آپ سنگتان نے پھر درشن کرن دا سوبھاگ پراپت ہوئے گرو بخشش کرے जितना समा गुरमुख प्यारे अवलु रूप फुलीकिया गए तब गुरु उस समय पै पावना शरदा विच रख के अपने पवित्र बचना की विचार करा लगे। सतगुरु गुरु तेग बहादुर जी की इलाकी गुरबाणी विचों जो शलोक ने सहज दे जिन्हों की गिनती सतवंजा है ते अक्सर यह शलोक हर एक गुरमुख प्यारे की जबान के ऊपर चढ़े हुए हैं। करीब करीब प्राणियों कंठ में जदों भी यह शलोकों का पाठ किया जाता है तो गुरु के सिख इन्हों शलोकों नाल गायन करते हैं। तो कल मैं एक अर्ज की थी, एक तो गुरु तेग बहादुर जी की शहादत का दिन आ पिछले दिन बतीत होया, तो गुरु तेग बहादुर सच्चे पिता महाराज उन्हां दी पावन पवित्र बाणी नूं आधार बना के आपां विचार करने कि गुरु तेग बहादुर सानूं संदेश की देंदे ने। इहदा कारण यह सी कि मैं अर्ज कीती सी गुरु तेग बहादुर महाराज उन्हां दी संखेप जी जीवनी अर्ज करदिआं शलोकां दी विचार ते आरंभ तों पहिलां सतगुरु गुरु तेग बहादुर जी का आगमन गुरु के मह अमृतसर की धरती से सन 1621 हुए। गुरु तेग बहादुर महाराज करतारपुर की चौथी जंग के अपने पिता गुरु हरगोबिंद साहब के नाल शामिल हुए ते इसी करतारपुर की धरती से जो जलंधर के नेड़े करतार हुए उसे सन 1632 गुरु तेग बहादुर जी का आनंद कारज भाई लाल चंद जी की सपुत्री बीबी गुजरी जिन्हों आप अदब नाल माता गुजरी कहने इन्हों के पिता का नाम से भाई लाल चंद, माता का नाम से बिशन कौर। असल विच भाई लाल चंद का जिहड़ा अपना जद्दी पिछला पिंड है वह अंबाले के नेड़े पिंड लखनौर लखनौर के रहने वाले ने भाई लाल चंद जी सन 1632 में गुरु तेग बहादुर जी का आनंद कर करतारपुर हुए। सतगुरु गुरु हरगोबिंद साहब करतारपुर तो बाद कीरतपुर साहब की धरती से गए तो जदों गुरदेव ने अपने पोतरे को गुरगद्दी दिती उस वक्त गुरु हरगोबिंद साहब जी को जदों गुरगद्दी दिती है तो गुरु तेग बहादुर जी के माता का नाम ही माता नानकी जी। इन्होंने पूछा कि गुरु हरगोबिंद साहब तो सतगुरु मेरे इस पुत्र से कोई कृपा नहीं होगी क्योंकि गुरु तेग बहादुर शुरू तो गंभीर ने अंदर टिकिया हुए हर वक्त परमेश्वर की सिफत सलाह हर वक्त मालक दे बैराग दे विच रहिंदे ने ते गुरु हरगोबिंद साहब ने उस वक्त इहदा उत्तर दिता सी नानकी अपने कोल एक रुमाल दिता एक कटार दिती ते एक गुरु हरगोबिंद साहब जी ने पोथी दिती सी ते नाल कह दिता तुसी कीरतपुर नहीं टिकना तुसी बकाले की धरती से चले जाओ ते जिहड़ा पिंड बकाला जिन्हों अस आपां अज अदबनर बाबा बकाला कहने आ इस धरती से गुरु तेग बहादुर जी अपनी माता नानकी नाल और मैं माता गुजरी जी नाल पहुंचे ने गुरु तेग बहादुर जी का यह नानका पिंड से। सतगुरु गुरु तेग बहादुर जी गुरु बने ने ते जदों गुरु बने ने उदों शब्द बाबा नाल जुड़े है क्योंकि गुरु हरकृष्ण साहब ने दिल्ली विच एक गल कह दिती सी जदों पुछया सतगुरु संगत नूं किधे लग लार के चले हो ते उत्तर दिता सी बाबा बसे ग्राम बकाले बनपुर संगत सकल संभाले। बाबे का अर्थ दाता है। गुरु तेग बहादुर जी बाबे गुरदित्ते दे सके भरा ने ते यही कारण गुरु हरकृष्ण साहब जी इन्हां दे दाता बाबा गुरदित्ता ने ते बाबे दे भरा नूं अदबनर बाबा कहिंदा है इस करके इस बकाले का नाम पै गया सी बाबा बका। खैर मैं अर्ज करा गुरु तेग बहादुर जी ने उस तो बाद अमृतसर गए अनेक थावां ते प्रचार किया ते नानक जी चक वसाया सी जिन्हों आपां अज आनंदपुर साहब की धरती कहिंदे। गुरु तेग बहादुर सच्चे पिता गुरु नानक साहब तो बाद पंजाब की धरती तो निकल के जे किसी गुरुदेव ने प्रचार किया तो गुरु हरगोबिंद साहब जा गुरु हरकृष्ण साहब गए ने ते असल विच गुरु नानक साहब तो बाद जे वध तो ज्यादा किते सफर किया ते वो सतगुरु गुरु तेग बहादुर महाराज जी सतगुरु गुरु तेग बहादुर गुरगद्दी ते विराजमान ने ते हजूर आनंदपुर की धरती ते जदो विद्वान पंडता ने तिलक ते जनू का रास्ता पाया ते गुरु तेग बहादुर जी नू सन 1675 विखे दिल्ली के चांदनी चौक में शहीद किया गया जिथे गुरुद्वारा शीशगंज गुरु तेग बहादुर सच्चे पिता महाराज उन्हां दी बाणी गुरु ग्रंथ साहिब जी के 15 रागों में दर्ज 31 रागों में 30 राग तो बाकी भी 5 पातशाहियों ने वरते ने उन्हां विच बाणी उचारी पर एक राग केवल जयजावंती उहदे विच गुरु तेग बहादुर जी ने बाणी उचारी 15 रागों में बाणी है क्योंकि आप गुरु तेग बहादुर जी की बाणी को आधार बना के विचार करनी है 15 रागों में सहज के शब्द ने कोई अष्टपदी नहीं कोई गुरु तेग बहादुर जी का संत नहीं ते 15 रागों के जेड़े शब्द ने उन्हां दी टोटल गिनती 59 बन गई एक घट 60 गुरु तेग बहादुर जी के शब्द ने ते 57 श्लोक ने जेड़े श्लोक 12 ते वधीक दे नां हेत श्लोक महला 9 जिन्हों अक्सर साडे लोग भोग दे श्लोक कहिंदे सतगुरु गुरु तेग बहादुर महाराज उन्हां ने कृपालता कीती ते इन्हां श्लोकां दी विचार आपां ने करनी सतगुरु गुरु तेग बहादुर जी आप कृपा करके विच वर्तना अंदर की एकाग्रता टिकाओ ते श्रद्धा भावना बख्श के सतगुरु अपने पवित्र बचना की विचार करा लेने ते आसीस आप साध संगत ने बख्शनी है गुरु ग्रंथ साहिब मेहर कर करो कृपा अज आप आरंभता करिए गुरु तेग बहादुर जी की टेक लैके सतगुरु में रंग कर बड़े प्यार अदब दे नाल कोई भी रचना हजूर के नाम तो वांझी ना रहे बड़े प्यार अदब नाल उचारण करो जी सतनाम श्री वाहे गुरु जी करो बख्शिश गुरमुख प्यारो फिर उचारण करो जी सतनाम श्री वाहे गुरु जी सतगुरु गुरु तेग बहादुर जी पहला श्लोक जिहड़ा उचारण कीता संबोधन सारे श्लोकां विच अपने मन नूं कीता करीब करीब कुछ श्लोकां विच प्राणी शब्द नर शब्द वरते साहिब ने पहला वचन क्या कहन लगे गुण गोबिंद गायो नहीं जन्म अपारक कीन कहो नानक हर भज मना जे विद जल को नीन दो गल्लां कीतियां मेरे गुरु तेग बहादुर जी ने पहले श्लोक विच कहन लगे वो मेरे मना गुण गोबिंद गायो नहीं गोबिंद का अर्थ है वाहेगुरु उस वाहेगुरु के गुणा नूं तू कभी गाया नहीं जन्म अकारक गीण ते जे तू वाहेगुरु के गुण नहीं ना गाए ते एक गल याद रखी तेरा जन्म जिहड़ा वो अकारक चला जाना क्योंकि गुरु तेग बहादुर जी जे मैं कल अर्थ कीती सी गुरु कलगी वाले कहिंदे किते भी याद करो गुरु तेग बहादुर जी सहाय हुंदे ने असी अरदास विच रोज पढ़दे ने तेग बहादुर सिमरिए घर नौ निध आवै ताए सिखा तेरे घर दे अंदर नौ निधा दा खजाना आ जाएगा पर एक गल याद रखी सब थाई होए सहाय किते भी तू याद करी गुरु तेग बहादुर मदद कर दे ते गुरु तेग बहादुर धर्म की चादर ने सहज चाहते ने जे किसी का तन नगन टपते ने अपने तन के बस्तर उतार के उसके तन को ढक देंगे ने जे किसी के धर्म को कोई नगन करना चाहता है गुरु तेग बहादुर अपने तन को चादर बना के शीश दे के उसके धर्म को ढक देंगे ने ते अज जब देखते ने गुरु तेग बहादुर जी इस मनुख का अंदर भी नगन ने ਇਹਦੇ ਅੰਦਰ ਉਹ ਪਰਦਾ ਨਹੀਂ ਉਹ ਅੰਦਰ ਟਿਕਾ ਨਹੀਂ ਜਿਹੜਾ ਇਹਨੂੰ ਮਾਲਕ ਦੇ ਘਰ ਪਹੁੰਚਾ ਸਕੇ ਤੇ ਸਤਿਗੁਰੂ ਨੇ ਬਾਣੀ ਦੀ ਚਾਦਰ ਪਾ ਕੇ ਸਾਡੇ ਐਬਾਂ ਨੂੰ ਵੀ ਢੱਕ ਦੇ ਗੁਰੂ ਤੇਗ ਬਹਾਦਰ ਜੀ ਲਈ ਸ਼ਬਦ ਵਰਤਣੇ ਆ ਆਪਾਂ ਚਾਦਰ ਤੇ ਭਾਈ ਗੁਰਦਾਸ ਹੋਰਾਂ ਨੇ ਇੱਕ ਬਚਨ ਕਿਹਾ ਕਹਿੰਦੇ ਚਾਦਰ ਸ਼ਬਦ ਕਹਿਣਾ ਬੜਾ ਆਸਾਨ ਹੈ पर कभी चादर की व्याख्या करके तो देखो कि आ चादर जी किसी के नवेज न किसी की सर्दी को किसी को गर्मी तो बचाती है। इस चादर ने किन्ना को पहला तप किया है, किन्ने को दुख इस चादर ने झले ने, किसी के तन में ढकती है क्योंकि किसी के तन में ढकने तो पहला उन्हें बड़ी वड्डी कुर्बानी करनी पैंदी। चादर शब्द तो आप तुरने गुरु तेग बहादुर जी नू वैसे हिंदी चादर लोग कहते ने ते एक कवि सैना तक हो उन्हें गुरु तेग बहादुर जी नू धर्म की चादर कह तो कहने किसे धर्म नू भी लोड़ पैंदी ते गुरु तेग बहादुर चादर बन के उन्हें ढक देंगे। उस वक्त लोड़बंद हिंदू सी जे मुसलमान भी मजलूम होंदा उहदा धर्म खतरे विच होंदा ते गुरु तेग बहादुर उन्हें भी ढक देंगे। उन्होंने वचन किया कह लगे प्रगट भय श्री तेग बहादुर सगल सृष्ट पर ढाकी चादर उन्होंने सारी धरती नू ढक लिया। मैं अर्ज कर लिया भाई गुरदास ने वचन किया कि पुछया भाई गुरदास चादर की व्याख्या की उन्होंने कहा सजना एक गल याद रख जेड़ी चादर तू अपने तन ते लई बैठा है उन्होंने उस चादर का जिक्र किया कह लगे इस चादर के पहले कभी रूप देख जदो जिमीदार ने फसल बीजी है कपाह की एक चादर बन तो पहला किन्नी कु घोर तपस्या करनी पई उन्हें बड़ेविया जमीन भी सजन तो पहला मिट्टी विच मर मर के उन्हें बड़ेविया नखेड़ दिता है क्योंकि बड़ेविया कपाह की फसल पैदा होंगी। बड़ेवे मर के धरती विच बीजे उत्ते मिट्टी पा दिती परत के भाई गुरदास कहते ने उस कपाह के पेड़ जो पैदा हुए उन्हें फुल लगे ने फुलां तो बाद छोटे छोटे टींडे बन गए ने फल बन लगे ने फल जो खिड़ पे ने कपाह दियां फुटियां बन गई ने ते उन्हें बूटे नालों चुन चुन के लियांदा ते चुन के लियांदा इसे कपाह नूं धुप विच सुकाया फिर तूत की सोटी लैके जिन्हां लोगों ने घर पुरातन कटिया इस थम इस खेत को उन्होंने पता है कपाह नूं सुका के फिर तूत की सोटी नूं झमे झमण तो बाद बेलने दियां लखां विच रख के पिंड दिता है उन्हें बेल दिता है बेलन तो बाद पिंड दिता है पिंजन तो बाद जो रूह बन गया ते ओदियां पूड़ियां बना के चरखे के उपर उन्होंने सूत तैयार किया है इसे सूत के नाल परत के उन्होंने खटी दे विच चादर बनाई ते शायद कहने सजना जदों चादर बन गई इनू तपा तपा के रंग चाड़े रंग चाड़न तो बाद कैंची दे नाल कटिया सुई धागे दे नाल कीता ते याद रखी इन्ने घोर तप तो बाद चादर किसी का तन ढकदी एवें यह चादर किसी के तन ढकदी किन्नी वड्डी तपस्या है एक चादर बन तो पहला ते गुरु तेग बहादुर तुसी धर्म की चादर हो एक चमड़ी नू ढकना होवे ते चादर इन्ना कु तप करदा कपड़ा ते गुरु तेग बहादुर तुसी किसे दे धर्म की पग ढकनी है ते तू भी किन्ने साल ला के मेरे सहबिया मेरे सतगुरु अपने अंदर नू तपस्या विच लीन कर दे। भाई गुरदास का वचन होंदा कह लगे होए बड़ेवा जग विच बीजे तन छे नार रलाया बूटी होए कपाह दी कीड़े हसस आप खिलाया दुए मेरे बेलन मेलिया लूनू कर कर तुंब तपाया कह लगे पिंजन पिंज उड़ाया कर कर गूढ़ी सूझ कताया कह लगे फिर कर दे कीने बण तुण खुंभ चढ़ाए कह दे दुख तुहाए रंधाया कैंची कटन कटिया सुई धागे जोर सवाया ते भाई गुरदास कहने लज्जन कज्जन होए चढ़ाया इन्नी तपस्या तो बाद किसी के तन नूं ढकिया जांदा ते ए जिहड़े वचन ने याद रखना उस तपस्या विचों निकले ने जदों शिरदा गुरु तेग बहादुर जी दा उस निरंकार नाल एकमिक होया ते सहिब कह रहे ने गुण गोबिंद गायो नहीं ओ मेरे मना तू गोबिंद ते गुणा नू नहीं गाया जन्म अकारत कीन अकारत दा अर्थ हुंदा अर्थ तो बिना तेरे जन्म दा अर्थ की जे तू नाम नहीं जपिया ते गुरु तेग बहादुर जी दे वचन हुंदा कहिंदे साधो गोबिंद के गुण गावो के साधो दर्शे हे सत संगी जनो उस गोबिंद के गुणा नू गाओ मानस जन्म अमरुलक पायो बिरथा काहे गवावो जे गुण नहीं गाओगे तो फिर व्यर्थ जाएगा मानस जन्म अपो मोलक पायो बिरथा काहे गवावो सतगुरु गुरु ग्रंथ साहिब कहिंदे ने
ਜਿਹੜਾ ਨਾਮ ਨਹੀਂ ਜਪਦਾ ਉਹਦਾ ਜਨਮ ਵਿਅਰਥ ਕਿਵੇਂ ਨੇ। ਸੁਖਮਨੀ ਸਾਹਿਬ ਦੀ ਬਾਣੀ ਤਾਂ ਜਦੋਂ ਅਸੀਂ ਅੰਮ੍ਰਿਤ ਵੇਲੇ ਪਾਠ ਸਰਵਣ ਕਰਦੇ ਹਾਂ ਨਾ, ਤੇ ਗੁਰੂ ਅਰਜਨ ਸਾਹਿਬ ਨੇ ਕੁਝ ਉਦਾਹਰਣਾਂ ਦਿੱਤੀਆਂ ਨੇ। ਸਾਹਿਬ ਕਹਿੰਦੇ ਬਿਰਤੀ ਸਾਖਤ ਕੀ ਆਰ ਜਾ, ਮੈਂ ਸਿਰਫ ਅਜੇ ਇਸ ਪੰਕਤੀ ਦੀ ਵਿਆਖਿਆ ਕਰ ਲਿਆ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀ। ਸਾਹਿਬ ਕਹਿੰਦੇ ਬਿਰਤੀ ਸਾਖਤ ਕੀ ਆਰ ਜਾ, ਜਿਹੜਾ ਗੋਬਿੰਦ ਦੇ ਗੁਣ ਨਹੀਂ ਗਾਉਂਦਾ ਉਹਦੀ ਉਮਰ ਬਿਰਥ। ਸਾਖ ਬਿਨਾ ਤੈ ਗੋਬਤ ਸੋਚਾ, ਬਿਰਥਾ ਨਾਮ ਬਿਨਾ ਤਨ ਅੰਗ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀ। ਬਿਰਥਾ ਨਾਮ ਬਿਨਾ ਤਨ ਅੰਗ, ਮੁੱਖ ਆਵਤ ਤਾਕੈ ਦੁਰਗੰਧ। ਇੱਥੇ ਦੁਰਗੰਧ ਦਾ ਅਰਥ ਨਿੰਦਿਆ ਦੀ ਬੋਲ ਹੁੰਦੀ ਏ, ਜਿਹੜਾ ਮੇਰੇ ਦਾਤਿਆ ਤੇਰੇ ਗੁਣ ਨਹੀਂ ਗਾਉਂਦਾ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀ, ਬਿਰਥਾ ਨਾਮ ਬਿਨਾ ਤਨ ਅੰਗ, ਮੁੱਖ ਆਵਤ ਤਾਕੈ ਦੁਰਗੰਧ। ਬਿਨ ਸਿਮਰਨ ਬਿਨ ਰੈਣ ਬਿਰਥਾ ਵਿਹਾਏ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀ। ਸਹਿਜ ਕਹਿੰਦੇ ਨੇ ਨਾਮ ਤੋਂ ਬਿਨਾ ਦਿਨ ਰਾਤ ਬਿਰਥ ਚਲਾ ਗਿਆ, ਤੇ ਕਿਵੇਂ ਚਲਾ ਗਿਆ। ਸਹਿਜ ਕਹਿੰਦੇ ਨੇ ਮੇਘ ਬਿਨਾ ਜਿਉ ਖੇਤੀ ਜਾਏ। ਹੁਣ ਜ਼ਿਮੀਂਦਾਰ ਨੇ ਰੱਜ ਕੇ ਦੁਪਹਿਰੇ ਖੇਤ ਨੂੰ ਵਾਹਿਆ, ਉਹਨੇ ਬੀਜ ਵੀ ਪਾਇਆ, ਉਹਨੇ ਬਾੜ ਵੀ ਕੀਤੀ ਏ, ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉਹ ਜ਼ਿਮੀਂਦਾਰ ਤੇਰੀ ਵਾਹੀ ਹੋਈ ਖੇਤ, ਤੇਰੇ ਪਾਏ ਹੋਏ ਬੀਜ, ਤੇਰੀ ਕੀਤੀ ਹੋਈ ਵਾੜ ਤਾਂ ਸਦਲੀਏ ਜੇ ਬਦਲਾਂ ਦਾ ਮੀਂਹ ਪੈ ਜਾਏ, ਜੇ ਮੀਂਹ ਨਾ ਪਏ। ਅਸੀਂ ਆਮ ਤੌਰ ਤੇ ਜ਼ਿਮੀਂਦਾਰਾਂ ਨੂੰ ਸੁਣਦੇ ਹਾਂ ਪਿੰਡਾਂ ਵਿੱਚ ਕਹਿੰਦੇ ਨੇ ਯਾਰ ਐਦ ਕੀ ਮੀਂਹ ਨੀ ਪਿਆ, ਸਮੇਂ ਮਾਰ ਹੋ ਗਈ। ਇੱਕ ਸ਼ਬਦ ਵਰਤਨੇ ਆ ਸਮੇਂ ਮਾਰ ਹੋ ਗਈ, ਇਹਦਾ ਮਤਲਬ ਇਹਨੇ ਸਮਾਂ ਮਿਲਿਆ ਪਰ ਖਤਮ ਹੋ ਗਿਆ, ਕਿਉਂਕਿ ਜਿਹੜਾ ਸਮੇਂ ਵਿੱਚ ਫਲ ਮਿਲਣਾ ਸੀ ਉਹ ਮਿਲਿਆ। ਸਾਹਿਬ ਕਹਿੰਦੇ ਯਾਦ ਰੱਖ ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ। ਜ਼ਿਮੀਂਦਾਰ ਨੇ ਖੇਤ ਵਾਹਿਆ, ਬੀਜ ਪਾਇਆ, ਵਾੜ ਕੀਤੀ, ਤੇ ਜਦੋਂ ਮੀਂਹ ਨੀ ਪਿਆ ਕਹਿੰਦਾ ਕੀ ਕਰਾਂ ਦਾ ਵਾਹੀ ਨੂੰ, ਇੰਨੀ ਮਿਹਨਤ ਕੀਤੀ ਪਰ ਪੱਲੇ ਤਾਂ ਕੁਝ ਨਹੀਂ ਨਾ ਪਿਆ। ਸਾਹਿਬ ਕਹਿਣ ਲੱਗੇ ਸੱਜਣਾ ਉਸ ਜ਼ਿਮੀਂਦਾਰ ਨੂੰ ਪੁੱਛ ਜਿਹਨੇ ਹੱਦ ਤੋੜਨੀ ਮਿਹਨਤ ਕੀਤੀ ਪਰ ਅਖੀਰ ਤੇ ਖੇਤ ਵਿੱਚੋਂ ਨਿਰਾਸ਼ ਆਇਆ, ਕਿਉਂਕਿ ਪਾਣੀ ਤੋਂ ਬਿਨਾਂ ਖੇਤ ਪ੍ਰਫੁੱਲਿਤ ਨਹੀਂ ਹੁੰਦਾ। ਜੇ ਪਾਣੀ ਤੋਂ ਬਿਨਾਂ ਦਾਣੇ ਘਰ ਨਹੀਂ ਹੁੰਦੇ ਤੇ ਰੱਬ ਦੀ ਬਾਣੀ ਤੋਂ ਬਿਨਾਂ ਸੱਜਣਾ ਅੰਦਰ ਨੂੰ ਕਦੀ ਕਿਰਪਾ ਨਹੀਂ ਲੱਗਦੀ। ਸਾਹਿਬ ਕਹਿੰਦੇ ਗੁਰ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ, ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ। ਮੇਘ ਬਿਨਾ ਜੋ ਖੇਤੀ ਜਾਏ, ਗੋਬਿੰਦ ਭਜਨ ਬਿਨ ਬਿਰਥੇ, ਸਭ ਕਾਣ ਗੁਰ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ। ਗੋਬਿੰਦ ਭਜਨ ਬਿਨ ਬਿਰਥੇ ਸਭ ਕਾਣ ਜੋ ਕਿਰਪਨ ਕੇ ਨਿਰਾਰਤ ਦਾਨ। ਕਿਰਪਨ ਕਹਿੰਦੇ ਨੇ ਕੰਜੂਸ ਨੂੰ, ਜੋ ਕੰਜੂਸ ਬੰਦੇ ਨੇ ਘਰ ਰੁਪਈਆਂ ਨੇ ਰੁਮਾਲੀਆਂ ਭਰੀਆਂ ਹੋਣ ਤੇ ਜੇ ਉਹ ਬੰਦਾ ਵਰਤੇ ਹੀ ਨਾ ਤੇ ਉੱਥੇ 19 ਲੱਖ ਦੇ ਰੁਪਈਏ ਸੜ ਜਾਣ ਤੇ ਉਹ ਕਿਸੇ ਦੇ ਅਰਥ ਹੈ। ਜਿਵੇਂ ਕੰਜੂਸ ਬੰਦੇ ਦੀ ਮਾਇਆ ਕਿਸੇ ਅਰਥ ਨਹੀਂ, ਇਸੇ ਤਰ੍ਹਾਂ ਨਾਮ ਤੋਂ ਬਿਨਾਂ ਸੱਜਣਾ ਤੇਰੀ ਜ਼ਿੰਦਗੀ ਵੀ ਕਿਸੇ ਅਰਥ ਨਹੀਂ। ਗੁਰੂ ਤੇਗ ਬਹਾਦਰ ਕਹਿ ਰਹੇ ਨੇ, ਪਹਿਲਾ ਬਚਨ ਕਰਦੇ ਨੇ ਗੁਰ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀ। ਹਜ਼ੂਰ ਨੇ ਕੁਝ ਬਾਣੀ ਵਿੱਚ ਪ੍ਰਮਾਣ ਹੋਰ ਦਿੱਤੇ। ਗੁਰੂ ਅਰਜਨ ਸਾਹਿਬ ਦਾ ਇੱਕ ਬਚਨ ਹੁੰਦਾ, ਮੈਂ ਅਜੇ ਇੰਨੀ ਕੁ ਬੇਨਤੀ ਕਰ ਰਿਹਾ ਵਿਅਰਥ ਜਾ ਰਿਹਾ। ਸਾਹਿਬ ਕਹਿੰਦੇ ਨੇ ਘਰਾਂ ਦੇ ਉੱਪਰ ਅਸੀਂ ਤੱਕਦੇ ਹਾਂ ਤੇ ਉਦਾਹਰਣਾਂ ਸਾਹਿਬ ਨੇ ਉਸ ਧਰਤੀ ਦੀਆਂ ਲਈਆਂ ਜਿੱਥੋਂ ਆਪਾਂ ਕਈ ਕੋਹਾਂ ਦੂਰ ਬੈਠੇ ਹਾਂ। ਸਤਿਗੁਰੂ ਕਹਿੰਦੇ ਨੇ ਕਈ ਵਾਰੀ ਘਰ ਤੇ ਬਨੇਰੇ ਉੱਪਰ ਆ ਕੇ ਕਾਂ ਬੋਲਦਾ ਤੇ ਅਕਸਰ ਅਸੀਂ ਦੇਖਦੇ ਹਾਂ, ਤੇ ਜੇ ਤਾਂ ਘਰ ਦੇ ਅੰਦਰ ਕੋਈ ਜੀ ਹੈ ਤੇ ਉੱਥੇ ਪ੍ਰਸ਼ਾਦ ਪਾਣੀ ਤਿਆਰ ਹੁੰਦਾ ਤੇ ਕਾਂ ਦੀ ਚੁੰਝ ਵਿੱਚ ਵੀ ਉਹਨੂੰ ਵੀ ਖਾਣ ਨੂੰ ਕੁਝ ਮਿਲੇਗਾ, ਤੇ ਜੇ ਘਰ ਦੇ ਅੰਦਰ ਹੀ ਕੋਈ ਨਹੀਂ ਘਰ ਸੁੰਝਿਆ ਤੇ ਉੱਥੇ ਬੈਠੇ ਹੋਏ ਕਾਂ ਨੂੰ ਵੀ ਕੁਝ ਨਹੀਂ ਮਿਲਣਾ। ਸਾਹਿਬ ਕਹਿੰਦੇ ਜੇ ਘਰ ਹੋਵੇ ਸੁੰਝਿਆ ਤੇ ਕਾਂ ਭਾਵੇਂ ਸਾਰਾ ਦਿਨ ਉੱਥੇ ਆ ਕੇ ਲਾਉਂਦਾ ਰਹੇ ਉਹਦੇ ਪੱਲੇ ਕੁਝ ਨਹੀਂ ਪੈਣਾ, ਅਖੀਰ ਨੂੰ ਨਿਰਾਸ਼ ਜਾਣਾ। ਤੇ ਸੱਜਣਾ ਜੇ ਸਾਰੀ ਜ਼ਿੰਦਗੀ ਬਤੀਤ ਕਰ ਦਿੱਤੀ ਅੰਦਰ ਨਾਮ ਦੀ ਦਾਤ ਨਹੀਂ ਤੇ ਇਸ ਤਰ੍ਹਾਂ ਦੁਨੀਆਂ ਤੋਂ ਵਿਅਰਥ ਜਾਏਗਾ ਜਿਵੇਂ ਸੁੰਨੇ ਘਰ ਦੇ ਵਿੱਚੋਂ ਕਾਂ ਚਲਾ ਜਾਂਦਾ। ਸਤਿਗੁਰੂ ਨੇ ਬਚਨ ਕੀਤਾ ਬਾਣੀ ਵਿੱਚ, ਕਹਿਣ ਲੱਗੇ ਕਿ ਕੋਟ ਵਿਘਨ ਕਿਸ ਲਾਗਤੇ ਜਿਸ ਨੂੰ ਵਿਸਰੈ ਨਾ, ਜਿਹਨੂੰ ਨਾਮ ਭੁੱਲ ਗਿਆ ਗੁਣ ਗੋਬਿੰਦ ਗਾਇਓ ਨਹੀਂ ਜਿਸ ਨੂੰ ਵਿਸਰੈ ਨਾ, ਨਾਨਕ ਅੰਤਿਮ ਬਿਰਤ ਤੇ ਜਿਉ ਸੁਣਿਆ ਘਰ ਕਾਂ, ਜਿਵੇਂ ਸੁਣੇ ਘਰ ਵਿੱਚ ਕਾਂ ਮਿਲ ਕੇ ਤੁਰ ਜਾਂਦਾ ਇਸੇ ਤਰ੍ਹਾਂ ਗੋਬਿੰਦ ਦੇ ਗੁਣ ਗਾਉਣ ਤੋਂ ਬਿਨਾਂ ਜਨਮ ਬਿਰਤ ਚਲਾ ਜਾਂਦਾ। ਸਤਿਗੁਰੂ ਨੇ ਦੂਸਰਾ ਪ੍ਰਮਾਣ ਬਾਣੀ ਵਿੱਚ ਦਿੱਤਾ, ਗੁਰੂ ਅਰਜਨ ਸਾਹਿਬ ਨੇ ਰਾਗ ਟੋਡੀ। ਸਾਹਿਬ ਕਹਿੰਦੇ ਹਰ ਵਿਸਰਤ ਸਦਾ ਕੁਵਾਰੀ, ਗੁਰ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ। ਹਰ ਵਿਸਰਤ ਸਦਾ ਕੁਵਾਰੀ, आंखो धोखा कहां ब्यापै जाको और तुम्हारी बिन सिमरन जो जीवन बलना सर्प जैसे अरजारी गुण गोविंद गायो नहीं गोविंद ते गुण गाउन तो बिना गुरु तेग बहादुर के मुताबिक गुरु अर्जन साहब जी कह रहे हैं सजना कि याद रखी बिन सिमरन जो जीवन बलना नाम तो बिना जिंदगी इस तरह सर दिए जिमें एक सप जहर घोलता होवे ते ओदा कोई असर नहीं ओनू दिन रात कलपदा नाम तो बिना देखी जिंदगी व्यर्थ चली जानी आ तू ही अपने अंदर बकारा की जहर घोलते रह बिन सिमरन जो जीवन बलना सर्प जैसे अरजारी नव खंडन को राज कमावे अंग चले बुहारी गुण गोविंद गायो नहीं जन्म अकाल कीन जन्म व्यर्थ चला गया पूछिए फिर गुरु तेग बहादुर जी तुसी ता ओ वैद हो जेड़े केवल रोग नहीं दसदे नाल रोग का इलाज भी दस देंदे हो जे असी गोविंद दे गुण नहीं गाए साडी जिंदगी व्यर्थ है पर एक कृपा करके दसो फिर गाइए किवें जिज्ञासु का अगला सवाल है किवें गीत गाइए ते साहब ने पहली बटन क्या गुण गोविंद गायो नहीं जन्म अकार कीन ते फिर अगली पंक्ति विच कहन लगे इस तरह गाई कौ नानक हर भज मना हे मेरे मना हर भज का अर्थ हुंदा सिमरन करा तू इस तरह नाम नु जपी कौ नानक हर भज मना जे विद जल को मीन मीन दर से मच्छी जिमें पानी नु मच्छी नहीं कर दिए तू इसे तरह वाहेगुरु दे नाम नु ने कर जाता नाम तो बिना जिंदगी वैसे जिमें मच्छी पानी नु प्रीत कर दिए कई बार वैसे ते अर्थ भी की पानी ते मच्छी का आपस विच ने जो तकने हैं मच्छी दुनिया की हर चीज नु टुकरा देंदी है पर प्यारे ओ पानी तो बिना बिना ओदी जिंदगी व्यर्थ जे कोई मच्छी नु पानी विचों कढ के कहे ते भोलिए तैनू रेशमी वस्त्र दे देंगे तैनू कीमती घर विच रखांगे तैनू हरे घा विच जिंदगी दे देंगे ते मच्छी का उत्तर मिलता है सजना केवल वस्त्र नहीं तू भावे कीमती चमकते सुचे मोतिया भी मेनु टिका दें पर असलियत यही मेरी जिंदगी का आधार पानी है जे पानी विचों कर दिता तो मेरा जीवन बर्बाद हो जाए सहज कहने गुरु तेग बहादुर सिखा मैं तेरे तो आस रखना तू इस तरह वाहगुरु का नाम जप जिमें मच्छी पानी नूने कर दी ध्यान देना गुरु तेग बहादुर जी का जीवन बड़ा अलौकिक है ते एक साहब की कुर्बानी नु तको गुरु तेग बहादुर जी का दादा शहीद जे गुरु अर्जन साहब जी गुरु तेग बहादुर आप शहीद ने गुरु तेग बहादुर दे महल माता गुजरी शहीद ने माता गुजरी का सत्ता भरा मामा कृपाल सिंह ओ शहीद है गुरु तेग बहादुर की सच्ची भैन बीबी वीरो ओदे पंज पुत्र ते पंजे पुत्र शहीद ने गुरु तेग बहादुर दे चार पोते चारे दे चारे पोते शहीद ने ते गुरु तेग बहादुर का पुत्र गुरु गोबिंद सिंह विद्वाना ने उन्हां नूं भी शहीदां विच ही मने क्योंकि खंजर मारिया उस गुरु तेग बहादुर जी नूं पुछिए ओह कहिंदे सिखां गा ते इस तरह गा जिवें मच्छी पानी नूं मेह कर दी गुरु नानक साहब ने श्री राग विच इक अष्टपदी अंकित कीती ओदे विच हजूर ने प्रीत का जिक्र किया शायद कहने रे मन ऐसी हर्षों प्रीत कर जैसे मछली नील तू इस तरह वाहगुरु नु प्रेम कर जिवें मच्छी पानी नु कर दिए जेड़ा बचन गुरु तेग बहादुर कर रहे ने किसे भगत नु पढ़ के देखो उदाहरण ओ भी दे जे गुरु तेग बहादुर कहने कौ नानक हर भज मना जे विच जल को मीन ते गुरु नानक साहब जी कह रहे ने रे मन ऐसी हर्षों प्रीत कर जैसे मछली नीर ज्यों अदकाओ जिन्ना पानी ज्यादा हुंदा है त्यों शुद्ध कहना उन्ना मच्छी नू अनादे मन तन शांत शरीर बिन जल घड़ी ना जीवई पानी तो बिना एक घड़ी नहीं जींदी प्रभ जाने अब तीर कहन लगे कौ नानक हर भज मना जे विच जल को मीन जिमें मच्छी पानी नू ने कर दिए बाबा नामदेव नू पुछो बाणी विच पुछया जदो नाम भुल गए किन्ना कु दुख है प्यारो एक गल चेते रखियो मच्छी एक खिल पानी तो बिना रहे ओ तड़प तड़प के प्राण त्याग दिंदी है पर मना तू ता किन्ने किन्ने दिन नाम तो बिना कर देने भाई गुरदास ने एक गल कही कहिंदे तू 84 दा सरदार है ना ਤੇ ਜਦੋਂ ਵੀ ਅਸੀਂ ਸਟੇਜ ਤੇ ਕਹਿੰਦੇ ਇੱਕ ਗੱਲ ਕਹਿੰਦਾ ਬੰਦਾ 84 ਦਾ ਸਰਦਾਰ ਹੈ ਸਾਰੇ ਕਹਿੰਦੇ ਕੋਈ ਪ੍ਰਚਾਰਕ ਕੋਈ ਵਿਦਵਾਨ ਕੋਈ ਸੰਤ ਉਹ ਗੱਲ ਹੀ ਗੁਰਮਤਿ ਦੀ ਸ਼ੁਰੂ ਤੇ ਕਰਦੇ ਨੇ ਵੀ 84 ਲੱਖ ਵਿੱਚੋਂ ਨਾ ਬੰਦਾ ਉੱਤਮ ਹੈ ਕਿਉਂ ਉੱਤਮ ਹੈ ਇਹ ਗੱਲ ਧਿਆਨ ਰੱਖੋ ਸੱਤ ਵਿੱਚ ਜ਼ਹਿਰ ਹੈ ਨਾ ਸੱਤ ਦਾ ਦਿਲ ਕਦੀ ਨਹੀਂ ਕਰਦਾ ਮੈਂ ਮਰਾਂ ਭਾਵੇਂ ਉਹ ਜ਼ਹਿਰ ਕਰਕੇ ਦੁੱਖ ਪਾਉਂਦਾ ਕਦੀ ਸੱਤ ਦਾ ਚੇਤ ਕਰਦਾ ਮੈਂ ਮਰਾਂ ਇਹਦਾ ਮਤਲਬ ਵਾਹਿਗੁਰੂ ਤੂੰ ਕਿੰਨਾ ਪੁੱਤਰ ਪਾਲੂ ਏ ਤੂੰ ਜਿਸ ਜੀਵ ਆਤਮਾ ਨੂੰ ਜਿਹੜੀ ਵੀ ਜੂਨ ਵਿੱਚ ਰੱਖਿਆ ਪਰ ਇੱਕ ਕਿਰਪਾ ਤੂੰ ਨਾਲ ਕਰ ਦਿੱਤੀ ਉਹਨੂੰ ਨਾਲ ਹੀ ਤੂੰ ਸੰਤੁਸ਼ਟ ਕਰ ਦਿੱਤਾ ਹੈ ਉਹ ਉਸੇ ਜੂਨ ਤੇ ਭਰੋਸਾ ਕਰਕੇ ਜ਼ਿੰਦਗੀ ਬਤੀਤ ਕਰਦਾ ਸੱਤ ਦਾ ਕਦੀ ਚੇਤ ਕਰਦਾ ਜਿਉਂ ਅੱਗ ਧਾਉ ਜਿੰਨਾ ਪਾਣੀ ਜ਼ਿਆਦਾ ਹੁੰਦਾ ਤੂੰ ਸੁੱਖ ਘਣਾ ਉਹਨਾਂ ਮੱਛੀ ਨੂੰ ਅਨਾਦੇ ਮਨ ਤਨ ਸ਼ਾਂਤ ਸਰੀਰ ਬਿਨ ਜਲ ਘੜੀ ਨਾ ਜੀਵਈ ਪਾਣੀ ਤੋਂ ਬਿਨਾਂ ਇੱਕ ਘੜੀ ਨਹੀਂ ਜੀਂਦੀ ਪ੍ਰਭ ਜਾਣੇ ਅਬ ਪੀਰ ਕਹਿਣ ਲੱਗੇ ਕਹੋ ਨਾਨਕ ਹਰ ਭਜ ਮੰਨਾ ਜੇ ਕਿਤੇ ਜਲ ਕੋਈ ਜਿਵੇਂ ਮੱਛੀ ਪਾਣੀ ਨੂੰ ਨਹੀਂ ਕਰਦੀ ਬਾਬਾ ਨਾਮ ਦੇਵ ਨੂੰ ਪੁੱਛੋ ਬਾਣੀ ਵਿੱਚ ਪੁੱਛਿਆ ਜਦੋਂ ਨਾਮ ਭੁੱਲ ਗਏ ਕਿੰਨਾ ਕੁ ਦੁੱਖ ਹੈ ਪਿਆਰੋ ਇੱਕ ਗੱਲ ਚੇਤੇ ਰੱਖਿਓ ਮੱਛੀ ਇੱਕ ਖਿਲ ਪਾਣੀ ਤੋਂ ਬਿਨਾਂ ਰਹੇ ਉਹ ਤੜਪ ਤੜਪ ਕੇ ਪ੍ਰਾਣ ਤਿਆਗ ਦਿੰਦੀ ਏ ਪਰ ਮਨਾ ਤੂੰ ਤਾਂ ਕਿੰਨੇ ਕਿੰਨੇ ਦਿਨ ਨਾਮ ਤੋਂ ਬਿਨਾਂ ਕੱਢ ਦਿੰਦਾ ਭਾਈ ਗੁਰਦਾਸ ਨੇ ਇੱਕ ਗੱਲ ਕਹੀ ਕਹਿੰਦੇ ਤੂੰ 84 ਦਾ ਸਰਦਾਰ ਹੈ ਨਾ ਤੇ ਜਦੋਂ ਵੀ ਅਸੀਂ ਸਟੇਜ ਤੇ ਕਹਿੰਦੇ ਇੱਕ ਗੱਲ ਕਹਿੰਦਾ ਬੰਦਾ 84 ਦਾ ਸਰਦਾਰ ਹੈ ਸਾਰੇ ਕਹਿੰਦੇ ਕੋਈ ਪ੍ਰਚਾਰਕ ਕੋਈ ਵਿਦਵਾਨ ਕੋਈ ਸੰਤ ਉਹ ਗੱਲ ਹੀ ਗੁਰਮਤਿ ਦੀ ਸ਼ੁਰੂ ਤੇ ਕਰਦੇ ਨੇ ਵੀ 84 ਲੱਖ ਵਿੱਚੋਂ ਨਾ ਬੰਦਾ ਉੱਤਮ ਹੈ ਕਿਉਂ ਉੱਤਮ ਹੈ ਇਹ ਗੱਲ ਧਿਆਨ ਰੱਖੋ ਸੱਤ ਵਿੱਚ ਜ਼ਹਿਰ ਹੈ ਨਾ ਸੱਤ ਦਾ ਦਿਲ ਕਦੀ ਨਹੀਂ ਕਰਦਾ ਮੈਂ ਮਰਾਂ ਭਾਵੇਂ ਉਹ ਜ਼ਹਿਰ ਕਰਕੇ ਦੁੱਖ ਪਾਉਂਦਾ ਕਦੀ ਸੱਤ ਦਾ ਚੇਤ ਕਰਦਾ ਮੈਂ ਮਰਾਂ ਇਹਦਾ ਮਤਲਬ ਵਾਹਿਗੁਰੂ ਤੂੰ ਕਿੰਨਾ ਪੁੱਤਰ ਪਾਲੂ ਏ ਤੂੰ ਜਿਸ ਜੀਵ ਆਤਮਾ ਨੂੰ ਜਿਹੜੀ ਵੀ ਜੂਨ ਵਿੱਚ ਰੱਖਿਆ ਪਰ ਇੱਕ ਕਿਰਪਾ ਤੂੰ ਨਾਲ ਕਰ ਦਿੱਤੀ ਉਹਨੂੰ ਨਾਲ ਹੀ ਤੂੰ ਸੰਤੁਸ਼ਟ ਕਰ ਦਿੱਤਾ ਹੈ ਉਹ ਉਸੇ ਜੂਨ ਤੇ ਭਰੋਸਾ ਕਰਕੇ ਜ਼ਿੰਦਗੀ ਬਤੀਤ ਕਰਦਾ ਸੱਤ ਦਾ ਕਦੀ ਚੇਤ ਕਰਦਾ ਮੈਂ ਮਰਾਂ ਗੰਦਗੀ ਦੇ ਕੀੜੇ ਨੂੰ ਦੇਖੋ ਭਾਵੇਂ ਉਹ ਗੰਦਗੀ ਵਿੱਚ ਰਹਿੰਦਾ ਪਰ ਕਦੀ ਉਹਦਾ ਚਿੱਤ ਨਹੀਂ ਕਰਦਾ ਮੈਨੂੰ ਕੋਈ ਮਾਰ ਲੈ ਕਦੀ ਤੁਸੀਂ ਤੱਕੋ ਆ ਪੰਛੀ ਏ ਉਹ ਭੁੱਖਾ ਪ੍ਰਾਣ ਤਿਆਗਦਾ ਪਿਆ ਪਰ ਦਿਲ ਉਹਦਾ ਹੀ ਕਰਦਾ ਮੈਂ ਮਰਾਂ ਨਾ ਇੱਕ ਪਸ਼ੂ ਸਾਰਾ ਦਿਨ ਹਾਲਤ ਤੇ ਜੋਈਦਾ ਚਿੱਤ ਉਹਦਾ ਵੀ ਨਹੀਂ ਕਰਦਾ ਮੈਂ ਨਾ ਮਰਾਂ ਇਹਦਾ ਮਤਲਬ ਉਹਨੂੰ ਆਪਣੀ ਜੂਨ ਤੇ ਸੰਤੁਸ਼ਟੀ ਏ ਕੀੜੇ ਮਕੌੜੇ ਪੰਛੀ ਤੇ ਪਸ਼ੂ ਜੂਨ ਤੇ ਯਕੀਨ ਕਰੀ ਬੈਠੇ ਨੇ ਤੇ ਫਿਰ ਜੇ ਉਹ ਆਪਣੀ ਜੂਨ ਤੇ ਭਰੋਸਾ ਕਰੀ ਬੈਠੇ ਨੇ ਫਿਰ ਬੰਦਾ ਕਿਉਂ ਸਰਦਾਰ ਹੈ ਬਸ ਇੱਕੋ ਕਾਰਨ ਹੈ ਪਿਆਰਿਓ ਰੱਬ ਇੱਕ ਇੰਨਾ ਦਿਨ ਤੇ ਉਹਨੇ ਹਰ ਇੱਕ ਜੂਨ ਅੰਦਰ ਕੋਈ ਨਾ ਕੋਈ ਮਿੱਠਾ ਲਾ ਦਿੱਤਾ ਉਹਦਾ ਚਿੱਤ ਨਹੀਂ ਕਰਦਾ ਮੈਂ ਮਰਾਂ ਪਰ ਯਾਦ ਰੱਖਣਾ ਉਹ ਇਸ ਕਰਕੇ ਜੂਨਾਂ ਨੂੰ ਆਪਾਂ ਥੱਲੇ ਗਿਣਦੇ ਹਾਂ ਉਹਨਾਂ ਵਿੱਚ ਕਦੀ ਕਰਤਾਰ ਦੀ ਬੰਦਗੀ ਨਹੀਂ ਹੋ ਸਕਦੀ ਕੇਵਲ ਮਨੁੱਖਾ ਦੇਈ ਐਸੀ ਮਨਾ ਜਿਹਦੇ ਵਿੱਚ ਬੈਠ ਕੇ ਤੂੰ ਪਿਆਰੇ ਪ੍ਰੀਤਮ ਦੇ ਗੀਤ ਗਾ ਸਕਣ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚੋਂ ਮੈਂ ਅਰਥ ਕਰ ਰਿਹਾ ਸਤਿਗੁਰੂ ਨੇ ਕਿਰਪਾ ਕੀਤੀ ਕਹਿਣ ਲੱਗੇ ਤੂੰ ਪ੍ਰੀਤਮ ਵਾਹਿਗੁਰੂ ਦੇ ਨਾਮ ਨੂੰ ਮੇਹ ਕਰ ਤੇ ਇਸ ਤਰ੍ਹਾਂ ਕਰ ਜਿਵੇਂ ਮੱਛੀ ਤੇ ਪਾਣੀ ਦਾ ਸਾਧ ਸੰਗਤ ਕਦੀ ਆਪਾਂ ਇੱਕ ਖਿੰਡ ਗੁਰੂ ਕੀ ਪਾਣੀ ਭੁੱਲੇ ਤੇ ਅੰਦਰ ਤੜਪ ਪੈਦਾ ਹੋਈਏ ਕਿ ਇੱਕ ਖਿੰਡ ਨਾਮ ਭੁੱਲੇ ਤੇ ਅੰਦਰ ਕਦੀ ਸਾਡੇ ਕੋਲ ਤੜਪ ਪੈਦਾ ਹੋਈ ਜਿਹੜੀ ਮੱਛੀ ਦੇ ਅੰਦਰ ਤੜਪੇ ਸਤਿਗੁਰੂ ਕੀ ਬਾਣੀ ਵਿੱਚ ਹੀ ਬਚਨ ਆਉਂਦਾ ਮੈਂ ਅਰਥ ਕਰ ਰਿਹਾ ਜੇ ਗੁਰੂ ਤੇਗ ਬਹਾਦਰ ਕਹਿੰਦੇ ਨੇ ਨੇਹ ਕਰ ਪਾਣੀ ਤੇ ਮੱਛੀ ਦੀ ਤਰ੍ਹਾਂ ਬਾਬਾ ਨਾਮਦੇਵ ਨੂੰ ਪੁੱਛੀ ਉਹ ਕਹਿੰਦੇ ਨੇ ਮੋਏ ਲਾਗਤੀ ਤਾਲਾ ਬੇਲੀ ਬਛੜੇ ਬਿਨ ਗਾਏ ਅਕੇਲੀ ਅਗਲੀ ਪੰਕਤੀ ਉਹਨਾਂ ਦੀ ਵੀ ਪਾਣੀਆਂ ਬਿਨ ਮੀਨ ਤਲਪੇ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਤੜਪਦੀ ਏ ਐਸੇ ਰਾਮ ਨਾਮਾ ਬਿਨ ਬਾਪਰੋ ਨਾਮਾ ਜਦੋਂ ਕਿਤੇ ਪੁੱਛੀਏ ਕਬੀਰ ਸਾਹਿਬ ਨੂੰ ਉਹ ਕਹਿੰਦੇ ਨੇ ਮਾਧੋ ਜਲ ਕੀ ਪਿਆਸ ਨਾ ਜਾਏ ਜਲ ਮੈਂ ਅਗਨ ਉੱਚੀ ਅਟਕਾਏ ਤੂੰ ਜਲ ਨਿਦ ਹੋ ਜਲ ਕਾ ਮੀਨ ਤੂੰ ਜਲ ਨਿਦ ਕਹੋ ਨਾਨਕ ਹਰ ਭਜ ਮੰਨਾ ਜੇ ਜਿਦ ਜਲ ਕੋ ਮੀਨ ਤੂੰ ਜਲ ਨਿਦ ਹੋ ਜਲ ਕਾ ਮੀਨ ਜਲ ਮੈਂ ਰਹੂੰ ਜਲੇ ਬਿਨ ਖੀਨ ਜੇ ਪੁੱਛੋ ਗੁਰੂ ਅਰਜਨ ਸਾਹਿਬ ਨੂੰ ਤੇ ਸਾਹਿਬ ਕਹਿੰਦੇ ਜਿਉਂ ਮੱਛਰੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ ਜਿਉਂ ਤੁਮ ਹੋਣਾ ਚਾਤਰੀ ਕੋ ਕਿਉਂ ਕਰ ਤ੍ਰਿਪਤਾਵੈ ਗੁਰੂ ਤੇਗ ਬਹਾਦਰ ਕਹਿ ਰਹੇ ਨੇ ਕਹੋ ਨਾਨਕ ਹਰ ਭਜ ਮੰਨਾ ਜੇ ਬਿਨ ਜਲ ਕੋ ਨੀਂਦ ਜਿਵੇਂ ਮੱਛੀ ਪਾਣੀ ਨੂੰ ਨੇ ਕਰਦੀ ਏ ਇੱਕ ਗੱਲ ਰਹੀਮ ਨੇ ਬੜੇ ਕਮਾਲ ਦੀ ਕਹੀ ਉਹ ਕਹਿੰਦਾ ਪਾਣੀ ਦੇ ਸਰੋਵਰ ਦੇ ਵਿੱਚ ਕਈ ਜੀਵ ਰਹਿੰਦੇ ਕੱਛੂ ਕੁੰਮਾ ਵੀ ਪਾਣੀ ਵਿੱਚ ਤੁਰਿਆ ਫਿਰਦਾ ਯਾਦ ਰੱਖਣਾ ਡੱਡੂ ਵੀ ਪਾਣੀ ਵਿੱਚ ਤੁਰਿਆ ਫਿਰਦਾ ਕਈ ਕਿਰਮ ਹੋਰ ਐਸੇ ਨੇ ਜਿਹੜੇ ਪਾਣੀ ਵਿੱਚ ਰਹਿੰਦੇ ਤੇ ਮਰਹੀਮ ਕਹਿੰਦਾ ਕਿ ਕੁਝ ਪੰਛੀ ਵੀ ਐਸੇ ਨੇ ਜਿਹੜੇ ਪਾਣੀ ਦੇ ਕੱਢੇ ਰਹਿੰਦੇ ਨੇ। ਆ ਮੁਰਗਾਬੀਆਂ ਵੀ ਤੱਕੋ ਪਾਣੀ ਦੇ ਸਰੋਵਰ ਦੇ ਉੱਪਰ ਤਰਦੀਆਂ ਪਈਆਂ ਨੇ, ਪਰ ਉਹ ਕਹਿੰਦਾ ਹੱਦ ਹੋ ਗਈ, ਇਹ ਸਾਰੇ ਸਵਾਰਥੀ ਨੇ। ਕਹਿੰਦਾ ਕੱਛੂ ਕੁੰਮਾ ਪਾਣੀ ਵਿੱਚ ਰਹਿੰਦਾ ਹੈ, ਸਰੋਵਰ ਸੁੱਕ ਜਾਏ ਉਹ ਛੱਡ ਕੇ ਚਲਾ ਜਾਏਗਾ। ਕਹਿਣ ਲੱਗੇ ਪੰਛੀ ਰਹਿੰਦੇ ਨੇ, ਉਹਨਾਂ ਨੂੰ ਰੱਬ ਨੇ ਖੰਭ ਦਿੱਤੇ ਨੇ, ਉਡਾਰੀ ਮਾਰ ਕੇ ਕਿਸੇ ਹੋਰ ਸਰੋਵਰ ਤੇ ਚਲੇ ਜਾਣਗੇ, ਪਰ ਇੱਕ ਮੱਛੀ ਗਰੀਬਣੀ ਐਸੀ ਹੈ ਸਰੋਵਰ ਸੁੱਕ ਜਾਏ ਕਦੀ ਬੇਵਫਾਈ ਨਹੀਂ ਕਰਦੀ। ਉਹ ਕਹਿੰਦੀ ਹੈ ਸਰੋਵਰ ਸੁੱਕ ਵੀ ਜਾਏ ਤੇ ਕੋਈ ਗੱਲ ਨਹੀਂ, ਜੇ ਉਹ ਸੁੱਕ ਜਾਏਗਾ ਮੈਂ ਤੈਨੂੰ ਛੱਡ ਕੇ ਨਹੀਂ ਜਾਣਾ, ਤੇਰੇ ਸੁੱਕਣ ਦੇ ਨਾਲ ਮੈਂ ਆਪਣੇ ਪ੍ਰਾਣ ਤਿਆਗ ਦਿਆਂ। ਉਹ ਰਹੀਮ ਨੇ ਬੜੇ ਕਮਾਲ ਦੀ ਗੱਲ ਕਹੀ, ਕਹਿਣ ਲੱਗੇ ਸੂਕੇ ਸਰੋਵਰ ਪੰਛੀ ਉਡੇ, ਸਰੋਵਰ ਸੁੱਕਦਾ ਪੰਛੀ ਉੱਡ ਜਾਂਦੇ ਨੇ, ਤੇ ਮਨੁੱਖਾਂ ਦਾ ਵੀ ਇਹ ਸਮਾਜ ਹੈ ਜਿੰਨੀ ਦੇਰ ਤੱਕ ਕਿਸੇ ਕੋਲ ਸੁੱਕੇ ਲੋਕ ਕੱਛੂ ਕੁੰਮੇ ਤੇ ਪੰਛੀ ਦੀ ਤਰ੍ਹਾਂ ਕੋਲ ਬਹਿੰਦੇ ਨੇ। ਸੂਕੇ ਸਰੋਵਰ ਪੰਛੀ ਉਡੇ ਔਰ ਦੇਸ਼ ਚਾਏ, ਕਹਿਣ ਲੱਗੇ ਦੀਨ ਮੀਨ ਪੰਥ ਬਿਣ, ਦੀਨ ਦਰ ਤੇ ਗਰੀਬਣੀ ਮੱਛੀ ਇੱਕ ਐਸੀ ਹੈ, ਦੀਨ ਬੀ ਦੀਨ ਮੀਨ ਪੰਥ ਬਿਣ ਕਹੋ ਰਹੀਮ ਕੱਟ ਜਾਏ, ਦੱਸੋ ਇਹ ਵਿਚਾਰੀ ਕਿੱਥੇ ਜਾਏ, ਕਿਉਂਕਿ ਇਹਦਾ ਨਿਰ ਪਾਣੀ ਦੇ ਨਾਲ। ਸਤਿਗੁਰੂ ਗੁਰੂ ਤੇਗ ਬਹਾਦਰ ਪਹਿਲਾ ਬਚਨ ਇਹ ਕਰਦੇ ਪਏ ਨੇ, ਗੁਰ ਗੋਬਿੰਦ ਗਾਇਓ ਨਹੀਂ ਜਨਮ ਅਕਾਲ ਸਕੀਨ, ਕਹੋ ਨਾਨਕ ਹਰ ਭਜਮਨਾ ਜਿਨ ਵਿਦ ਜਲ ਕੋ ਮੀਨ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਇੱਕ ਮੱਛੀ ਪਾਣੀ ਨੂੰ ਨਹੀਂ ਕਰਦੀ ਏ, ਤੇ ਕੇਵਲ ਜੀਂਦੇ ਨਹੀਂ ਪਾਣੀ ਕਹਿੰਦੀ ਮੱਛੀ ਕਹਿੰਦੀ ਏ। ਸੱਜਣਾ ਯਾਦ ਰੱਖੀ, ਮੈਂ ਅਰਥ ਕਰ ਰਿਹਾ ਸਾਂ ਭਾਈ ਗੁਰਦਾਸ ਦੀ ਬਾਣੀ ਵਿੱਚੋਂ, ਉਹ ਕਹਿੰਦੇ ਤੂੰ 84 ਦਾ ਸਰਦਾਰ ਏ, ਕਦੀ ਤੱਕ ਜਦੋਂ ਦੀਵੇ ਉੱਪਰ ਪਤੰਗਾ ਹੁੰਦਾ ਉਹ ਜਿੰਦੇ ਜੀ ਸੜ ਜਾਂਦਾ ਹੈ, ਕਦੀ ਉਹਨੂੰ ਦੇਖ ਕੇ ਬੰਦਿਆ ਤੇਰੀਆਂ ਅੱਖਾਂ ਸ਼ਰਮ ਨਾਲ ਨੀਵੀਆਂ ਨਹੀਂ ਹੋਈਆਂ, ਤੇਰੇ ਨਾਲੋਂ ਤੇਜ਼ੀ ਜੂੰਦਾ ਜਿਹੜਾ ਆਪਣੇ ਪਿਆਰੇ ਤੋਂ ਆਪਣੀ ਜ਼ਿੰਦਗੀ ਨੂੰ ਕਮਕੋਰ ਕਮਾ ਦਿੰਦਾ। ਕਦੀ ਮੱਛੀ ਵੱਲ ਤੱਕ ਉਹਨੂੰ ਪਾਣੀ ਵਿੱਚੋਂ ਕੱਢ ਉਹ ਤੜਫਦੀ ਏ, ਤੇਰੇ ਨਾਲ ਤਾਂ ਮੱਛੀ ਇੱਕ ਚੰਗੀ ਉਹਨੂੰ ਤੜਫਦਿਆਂ ਦੇਖ ਕੇ ਤੇਰੇ ਅੰਦਰ ਨੂੰ ਕਦੀ ਅੰਦਰ ਹਯਾ ਨਹੀਂ ਆਈ ਕਿ ਮੇਰੇ ਨਾਲੋਂ ਤਾਂ ਮੱਛੀ ਚੰਗੀ ਜਿਹੜੀ ਆਪਣੇ ਪ੍ਰੀਤਮ ਤੋਂ ਬਿਨਾਂ ਤੜਫ ਜਾਂਦੀ। ਗੁਰੂ ਸਾਹਿਬ ਦੀ ਬਾਣੀ ਵਿੱਚ ਸਾਹਿਬ ਕਹਿੰਦੇ ਜਿੰਦੇ ਵੀ ਨੇ ਤੇ ਮੱਛੀ ਦਾ ਇੱਕ ਕੰਮ ਹੈ ਮਰਨ ਤੋਂ ਬਾਅਦ ਵੀ ਨਹੀਂ ਕਰਦੀ। ਮੈਂ ਅਰਜ਼ ਕਰਾਂ ਗੁਰੂ ਤੇਗ ਬਹਾਦਰ ਜੀ ਨੇ ਜਿਹੜਾ ਪਹਿਲਾ ਸ਼ਲੋਕ ਕਿਹਾ ਹੈ ਨਾ, ਕਹੋ ਨਾਨਕ ਹਰ ਭਜਮਨਾ ਜੇ ਵਿਦ ਜਲ ਕੋ ਮੀਨ, ਇਹਦੇ ਵਿੱਚ ਜਿਹੜੀ ਮੱਛੀ ਦੀ ਉਦਾਹਰਣ ਦਿੱਤੀ ਇਹਦੀ ਵਿਆਖਿਆ ਗੁਰੂ ਕੇ ਸਿੱਖ ਭਾਈ ਸਾਹਿਬ ਭਾਈ ਮਤੀਦਾਸ ਨੇ ਕੀਤੀ ਜੀ। ਜੇ ਮੱਛੀ ਮਰਨ ਤੋਂ ਬਾਅਦ ਵੀ ਪਾਣੀ ਦੀ ਉਡੀਕ ਕਰਦੀ ਏ ਤੇ ਜਿਹਨੂੰ ਦੋ ਫਾਰ ਕਰ ਦਿੱਤਾ ਉਹ ਵੀ ਮਰਨ ਤੋਂ ਬਾਅਦ ਜਪਜੀ ਗਾਈ ਜਾਂਦਾ ਹੱਦ ਹੋ ਗਈ। ਸਤਿਗੁਰੂ ਨੇ ਬੜੇ ਪਿਆਰੇ ਬਚਨ ਕਹੇ ਤੇ ਭਾਈ ਮਤੀ ਦਾਸ ਨੇ ਇਹਦੀ ਵਿਆਖਿਆ ਕੀਤੀ ਏ। ਜੇ ਹਜ਼ੂਰ ਕਹਿੰਦੇ ਨੇ ਮੀਨ ਪਕੜ ਫਾਂਕਿਓ ਅਰ ਕਾਤਿਓ, ਮੱਛੀ ਨੂੰ ਪਕੜ ਕੇ ਟੁਕੜੇ ਕੀਤੇ, ਰਾਂਗ ਕੀਓ ਬਹੁ ਪਾਣੀ ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਵਿਸਰਿਓ ਪਾਣੀ, ਤੇ ਕਦੀ ਤੱਕੋ ਮੱਛੀ ਮਰਨ ਤੋਂ ਬਾਅਦ ਮਨੁੱਖ ਦੇ ਪੇਟ ਵਿੱਚ ਵੀ ਪਾਣੀ ਮੰਗਦੀ ਏ, ਪਰ ਦੁਨੀਆਂ ਦੇ ਲੋਕੋ ਜਿਹੜਾ ਗੋਬਿੰਦ ਦੇ ਗੀਤ ਗਾਉਂਦਾ ਮੱਛੀ ਦੀ ਤਰ੍ਹਾਂ ਗਾਉਂਦਾ ਹੈ, ਉਹ ਵੀ ਸਰੀਰ ਦੇ ਟੁਕੜਿਆਂ ਤੋਂ ਬਾਅਦ ਵੀ ਗੋਬਿੰਦ ਦੇ ਗੀਤ ਗਾਈ ਜਾਂਦਾ। ਸਤਿਗੁਰੂ ਕਾ ਸਿੱਖ ਭਾਈ ਮਤੀ ਦਾਸ ਇਹ ਚਾਰ ਭਰਾ ਨੇ, ਭਾਈ ਵਿਰਾਗੇ ਦੀ ਅੰਸ਼ ਵਿੱਚੋਂ ਨੇ। ਇਹਨਾਂ ਵਿੱਚੋਂ ਮਤੀ ਦਾਸ, ਸਤੀ ਦਾਸ, ਸਖੀ ਦਾਸ ਤੇ ਚੌਥੇ ਭਰਾ ਦਾ ਨਾਮ ਹੈ ਭਾਈ ਜਤੀ ਦਾਸ। ਭਾਈ ਮਤੀ ਦਾਸ ਗੁਰੂ ਕਾ ਦੀਵਾਨ ਹੈ ਤੇ ਭਾਈ ਸਤੀ ਦਾਸ ਜਿਹੜੇ ਬਚਨ ਗੁਰੂ ਤੇਗ ਬਹਾਦਰ ਕਰਦੇ ਸਨ ਨਾ ਉਹਨਾਂ ਨੂੰ ਫਾਰਸੀ ਵਿੱਚ ਉਤਾਰ ਲੈਂਦਾ ਸੀ ਤੇ ਫਾਰਸੀ ਵਿੱਚੋਂ ਉਹਦਾ ਤਰਜਮਾ ਗੁਰਮੁਖੀ ਵਿੱਚ ਭਾਈ ਸਾਹਿਬ ਭਾਈ ਮਨੀ ਸਿੰਘ ਕਰਦੇ ਹੁੰਦੇ ਸਨ। ਭਾਈ ਸਤੀ ਦਾਸ ਨੇ ਦਿੱਲੀ ਕੈਦ ਦੇ ਅੰਦਰ ਵੀ ਜਿਹੜੇ ਗੁਰੂ ਤੇਗ ਬਹਾਦਰ ਨੇ ਅੰਕੁਰੇ ਬਚਨ ਕੀਤੇ ਉਹਨਾਂ ਨੂੰ ਫਾਰਸੀ ਵਿੱਚ ਅੰਕਿਤ ਕਰ ਲਿਆ ਸੀ, ਪਰ ਹਕੂਮਤ ਨੇ ਸਭ ਕੁਝ ਉਹਨਾਂ ਦੀ ਲਿਖਤ ਖੋਹ ਲਈ ਸੀ। ਮੈਂ ਅਰਜ਼ ਕਰਾਂ ਭਾਈ ਮਤੀ ਦਾਸ ਗੁਰੂ ਤੇਗ ਬਹਾਦਰ ਦੇ ਸਾਹਮਣੇ ਨੇ ਮਾਨੋ ਇੱਕ ਮੱਛੀ ਦੀ ਬਿਰਤੀ ਏ ਤੇ ਪੁੱਛਿਆ ਜਾ ਰਿਹਾ ਹੈ ਮਤੀ ਦਾਸ ਜੇ ਤੂੰ ਗੁਰੂ ਤੇਗ ਬਹਾਦਰ ਵੱਲੋਂ ਮੂੰਹ ਮੋੜਨਾ ਹੈ ਤੇ ਸੱਜਣਾ ਦੁਨੀਆਂ ਦੇ ਸੁੱਖ ਦਿਆਂਗੇ, ਤੇ ਜੇ ਗੁਰੂ ਤੇਗ ਬਹਾਦਰ ਵੱਲ ਮੂੰਹ ਰੱਖੇਗਾ ਤੇਰੇ ਸਿਰ ਤੇ ਆਰਾ ਚਲਾ ਦਿਆਂਗੇ, ਤੇ ਅੱਗੋਂ ਮੱਛੀ ਦੀ ਤਰ੍ਹਾਂ ਪ੍ਰੀਤ ਕਰਨ ਵਾਲਾ ਕਹਿੰਦਾ ਸੱਜਣਾ ਮੈਨੂੰ ਆਰੇ ਦਾ ਓਨਾ ਭੈ ਨਹੀਂ, ਆਰੇ ਦੇ ਦੰਦਿਆਂ ਦਾ ਕੋਈ ਦੁੱਖ ਨਹੀਂ, ਦੁੱਖ ਤਾਂ ਉਦੋਂ ਮੈਨੂੰ ਲੱਗਣਾ ਜਦੋਂ ਮੇਰੇ ਗੁਰੂ ਵੱਲੋਂ ਮੇਰੀ ਭੇਜ ਹੋ ਗਈ। ਸਾਹਿਬ ਨੇ ਬਾਣੀ ਵਿੱਚ ਬਚਨ ਕੀਤੇ ਕਹਿੰਦੇ ਮੱਛੀ ਦੀ ਤਰ੍ਹਾਂ ਜਦੋਂ ਕੋਈ ਗੁਣ ਗਾਉਂਦਾ ਫਿਰ ਉਹ ਕਹਿੰਦਾ ਗੁਰੂ ਤੇਗ ਬਹਾਦਰ ਨੂੰ ਦੇਖ ਕੇ ਦਾਤਿਆ ਕਰਵਤ ਭਲਾ ਆ ਤਿੱਖਾ ਆਰਾ ਮੈਨੂੰ ਚੰਗਾ ਲੱਗਦਾ ਨਾ ਕਰਵਤ ਤੇਰੀ ਪਰ ਤੂੰ ਪਿੱਠ ਨਾ ਕਰੀ ਮੈਨੂੰ ਆਵੇ ਨਾਲੋਂ ਵੱਧ ਦੁੱਖ ਜਦੋਂ ਮੇਰੇ ਦਾਤਿਆ ਤੇਰੇ ਵੱਲ ਪਿੱਠ ਹੋ ਗਈ ਕਰਵਤ ਭਲਾ ਨਾ ਕਰਵਤ ਤੇਰੀ ਲਾਗ ਗਲੇ ਸੁਣ ਬੇਨਤੀ ਮੇਰੀ ਹਉ ਵਾਰੀ ਮੁੱਖ ਫੇਰ ਪਿਆਰੇ ਕਰਵਤ ਦੇ ਮੋਕੋ ਕਾਹੇ ਕੋ ਮਾਰੇ ਪਰ ਇੱਕ ਕਿਰਪਾ ਕਰੀ ਕਹਿਣ ਲੱਗੇ ਮੇਰੇ ਸਾਹਿਬ ਜੀ ਮੇਰੇ ਤੇ ਰਹਿਮਤ ਕਰ ਤੂੰ ਇੰਨੀ ਕੁ ਬਖਸ਼ਿਸ਼ ਮੇਰੇ ਤੇ ਕਰ ਦੇ ਤੇਰੇ ਸਾਹਮਣੇ ਆਵਾਂ ਮੱਛੀ ਦੀ ਤਰ੍ਹਾਂ ਮੈਂ ਤੇਰੇ ਤੋਂ ਆਪਣੇ ਆਪ ਨੂੰ ਕੁਰਬਾਨ ਕਰ ਦਿਆਂ ਜੋ ਤਨ ਕੀ ਹੈ ਤੋ ਅੰਗ ਨਾ ਮੋਰੂ ਪਿੰਡ ਭਰੇ ਸਰੀਰ ਦੇ ਟੁਕੜੇ ਹੋ ਜਾਣ ਤੋ ਪ੍ਰੀਤ ਨਾ ਤੋਰੂ ਤੇ ਸ਼ਹਿਰ ਕਹਿੰਦੇ ਸਜਣਾ ਤੋ ਨਾਨਕ ਹਰ ਭਜ ਮਨਾ ਜੇ ਬਿਨ ਜਲ ਕੋ ਵੀ ਇਸ ਤਰ੍ਹਾਂ ਨਹੀਂ ਕਰ ਤੇ ਜਦੋਂ ਆਰੇ ਦੇ ਦੰਦੇ ਰੱਖੇ ਚੀਰ ਲੱਗਾ ਜਲਾਦ ਤੇ ਭਾਈ ਮੱਤੀ ਦਾਸ ਕਹਿੰਦੇ ਨੇ ਸਜਣਾ ਤੇਰੇ ਆਰੇ ਨੇ ਮੇਰੇ ਤਨ ਵਿੱਚ ਜਾਣਾ ਹੈ ਮੈਂ ਜਪਜੀ ਦੀ ਇੱਕ ਪੌੜੀ ਨਾਲ ਸੱਚ ਖੰਡ ਨੂੰ ਜਾਣਾ ਤੇ ਇੱਕ ਕੰਮ ਕਰੀ ਇਸ ਆਰੇ ਦੇ ਦੰਦਿਆਂ ਨਾਲ ਮੇਰੀ ਜੀਵ ਨੂੰ ਕੱਟੀ ਲੈ ਤੇ ਗੁਰੂ ਤੇਗ ਬਹਾਦਰ ਦੇਖ ਕੇ ਕਹਿੰਦੇ ਨੇ ਮਤੀ ਦਾਸ ਜੇ ਗੁਰੂ ਨਾਨਕ ਵੱਲ ਮੁਖ ਕੀਤੀ ਤੇ ਯਾਦ ਰੱਖੀ ਆਰੇ ਦੇ ਦੰਦੇ ਤੇਰੇ ਤੋਂ ਜਪਜੀ ਦੀ ਬਾਣੀ ਨਹੀਂ ਖੋ ਸਕਦੇ ਜੇ ਤੇਰੇ ਦੋ ਵੀ ਟੁਕੜੇ ਹੋ ਗਏ ਤੇ ਤੇਰੇ ਟੁਕੜਿਆਂ ਵਿੱਚੋਂ ਵੀ ਜਪਜੀ ਦੀ ਆਵਾਜ਼ ਆਵੇ ਇਹੀ ਕਾਰਨ ਭਾਈ ਸੰਤੋਖ ਸਿੰਘ ਕਹਿੰਦੇ ਨੇ ਅਰਧੋ ਉਰਧ ਚਰਾਏ ਸੋ ਡਾਰਾ ਪਰਿਓ ਪ੍ਰਿਥਵੀ ਪਰ ਹਵੈ ਦੁਆ ਸਾਰਾ ਹੁਣ ਮੱਛੀ ਦਾ ਨੇ ਦੇਖੋ ਭਾਈ ਸਾਹਿਬ ਨੇ ਜਿਹੜੇ ਬਚਨ ਕਹੇ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਨੇ ਕਹੇ ਤੇ ਭਗਤ ਰਵਿਦਾਸ ਨੇ ਕਹੇ ਕਹਿਣ ਲੱਗੇ ਨੀਂਦ ਪੱਕਰ ਖੰਡ ਕਿਉ ਕਰ ਕਾਕਿਓ ਰਾਜ ਕਿਉ ਦੋ ਪਾਣੀ ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਬਿਸਰਿਓ ਪਾਣੀ ਤੇ ਜਦੋਂ ਇਹਦੇ ਟੁਕੜੇ ਹੋ ਗਏ ਕਹਿਣ ਲੱਗੇ ਅਰਧੋ ਉਰਧ ਚਰਾਏ ਸੋ ਡਾਰਾ ਪਰਿਓ ਪ੍ਰਿਥਵੀ ਪਰ ਹਵੈ ਦੁਆ ਸਾਰਾ ਦੋਨੋ ਤਨ ਤੇ ਜਪਜੀ ਪੜੈ ਖੇਤ ਸਭ ਕਹਿ ਅਜਜ ਬੜੈ ਜਦੋਂ ਆਰਾ ਚੱਲਦਾ ਹੈ ਤੇ ਮੱਛੀ ਦੀ ਤਰ੍ਹਾਂ ਨੇ ਕਰਨ ਵਾਲਾ ਕਹਿੰਦਾ ਸੱਜਣਾ ਦੋ ਉਂਗਲਾਂ ਦੇ ਸ਼ੀਸ਼ ਵਿੱਚ ਆਰੇ ਪਾਇਆ ਚੀਰ ਮਤੀ ਦਾਸ ਜੀ ਬੋਲਦੇ ਹੁਣ ਕਾਜੀ ਧਰ ਧੀਰ ਰੋਮ ਰੋਮ ਵਿੱਚ ਮੈਂਗੜੇ ਪ੍ਰੀਤਮ ਮਸਿਆ ਆਪ ਆਰਾ ਮੈਨੂੰ ਭਾਉਂਦਾ ਧਰਮ ਛੱਡਣਾ ਪਾਪ ਟੁਕੜੇ ਇਸ ਸਰੀਰ ਦੇ ਕਰੇ ਜੇ ਲੱਖ ਕਰੋੜ ਤਾਂ ਕੀ ਧਰਮ ਨਾ ਛੋੜ ਸਾਂ ਤੇਰਾ ਦੀਨ ਹੀ ਲੋੜ ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਣਾਏ ਸਿਰ ਜਾਂਦਾ ਤੇ ਜਾਣ ਤੇ ਮੇਰਾ ਖਿੱਚੀ ਸਿਰਕ ਨਾ ਜਾਏ ਸਾਹਿਬ ਕਹਿੰਦੇ ਜੇ ਨੇ ਕਰਨੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰ ਕੀਨ ਕਹੋ ਨਾਨਕ ਹਰ ਭਜ ਮਨਾ ਜੇ ਵਿਗ ਜਲ ਕੋ ਨੀਂਦ ਧਿਆਨ ਰੱਖਣਾ ਪ੍ਰੀਤ ਇੱਕ ਐਸੀ ਜਿਹਦੇ ਅੰਦਰ ਪਿਆਰ ਪੈਦਾ ਹੋ ਜਾਏ ਨਾ ਉਹਨੂੰ ਸਭ ਕੁਝ ਕੁਰਬਾਨ ਕਰਨਾ ਪੈ ਜਾਂਦਾ ਜੀ ਅਦੀਬ ਨੇ ਇਕਬਾਲ ਨੇ ਬੜੀ ਸੋਹਣੀ ਗੱਲ ਕਹੀ ਕਹਿੰਦਾ ਮੁਹੱਬਤ ਮੇਂ ਜੇ ਲਾਜ਼ਮ ਹੈ ਮੁਹੱਬਤ ਮੇਂ ਜੇ ਲਾਜ਼ਮ ਹੈ ਜੋ ਕੁਛ ਹੈ ਉਹ ਫਿਦਾ ਕਰ ਦੇ ਮੁਹੱਬਤ ਮੇਂ ਜੇ ਤਾਕਤ ਹੈ ਕਿ ਬੰਦੇ ਕੋ ਖੁਦਾ ਕਰ ਦੇ ਬੰਦੇ ਨੂੰ ਰੱਬ ਬਣਾ ਸਕਦੀ ਹੈ ਤੇ ਗੁਰੂ ਤੇਗ ਬਹਾਦਰ ਨੇ ਪਹਿਲੇ ਬਚਨ ਕਿਹਾ ਗੁਣ ਗੋਬਿੰਦ ਗਾਇਓ ਨਹੀਂ ਜੇ ਗੋਬਿੰਦ ਦੇ ਗੀਤ ਨਹੀਂ ਗਾਏ ਜਨਮ ਆਕਾਰ ਕੀਨ ਤੇ ਜਿਹੜੇ ਗਾਉਂਦੇ ਨੇ ਸਭ ਕਹਿੰਦੇ ਭਗਤ ਤੇਰੇ ਮਨ ਭਾਣ ਦੇ ਦਰ ਸੋਹਣ ਕੀਰਤ ਗਾਉਂਦੇ ਜਿਹੜੇ ਗਾਉਂਦੇ ਨੇ ਉਹਨਾਂ ਨੂੰ ਸਭ ਕਹਿੰਦੇ ਗੁਣ ਗਾਵਤ ਤੇਰੀ ਉਤਰਸ ਮੈਲ ਜਿਹੜੇ ਗਾਉਂਦੇ ਨੇ ਉਹਨਾਂ ਨੂੰ ਸਾਹਿਬ ਕਹਿੰਦੇ ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾਰ ਨੇ ਅੰਤ ਪਰਮ ਗਤ ਪਾਏ ਉਹਦਾ ਜਨਮ ਸਫਲੇ ਪਰ ਜੋ ਨਹੀਂ ਗਾਉਂਦੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰ ਕੀਰ ਕਹੋ ਨਾਨਕ ਹਰ ਭਜ ਮਨਾ ਜੇ ਵਿਦ ਜਲ ਕੋ ਵੀਰ ਤੇ ਅਗਲਾ ਬਚਨ ਸਾਹਿਬ ਕਹਿੰਦੇ ਦਿਖੀਆਂ ਨਿਸ਼ੋ ਕਾਵੇਂ ਰਚਿਓ ਨਿਮਕ ਨਾ ਹੋ ਉਦਾਸ ਕਹੋ ਨਾਨਕ ਭਜ ਹਰ ਮਨਾ ਪਰ ਨਾ ਜਮ ਕੀ ਫਾਸ ਵਿਖਿਅਮ ਦਾ ਅਰਥ ਹੈ ਬਕਾਰ ਤੂੰ ਬਕਾਰਾਂ ਦੀ ਜ਼ਹਿਰ ਵਿੱਚ ਖਚਤ ਹੋਇਆ ਵਿਖਿਅਮ ਸੋ ਕਾਹੇ ਰਚਿਓ ਕਿਉਂ ਬਕਾਰਾਂ ਦੀ ਜ਼ਹਿਰ ਵਿੱਚ ਨਿਮਕ ਨਾ ਹੋਇਆ ਨਦਾਸ ਕਦੀ ਇੱਕ ਨਿਮਕ ਸਮਾਂ ਤੂੰ ਇਹਨਾਂ ਤੋਂ ਉਪਰਾਮ ਹੋ ਕੇ ਨਾਮ ਜਪ ਲੈ ਤੇ ਸ਼ਾਇਦ ਕਹਿੰਦੇ ਜੇ ਜਪੇਗਾ ਤੇ ਫਿਰ ਕਹੋ ਨਾਨਕ ਭਜ ਹਰ ਮਨਾ ਪਰ ਨਾ ਜਮ ਕੀ ਫਾਸ ਕਦੀ ਜਮਦੂਤਾਂ ਦੀ ਫਾਹੀ ਤੇਰੇ ਗਲੇ ਵਿੱਚ ਨਹੀਂ ਪੈਗੀ ਤੇ ਜਦੋਂ ਇੱਕ ਨਿਮਕ ਕੋਈ ਉਦਾਸ ਹੋ ਜਾਏ ਫਿਰ ਮੇਰਾ ਸਾਹਿਬ ਕਹਿੰਦਾ ਇੱਕ ਵਾਰ ਜਿਨ ਤੁਮੇ ਸੁਧਾਰਾ ਇੱਕ ਨਿਮਕ ਮਾਤਰ ਉਦਾਸ ਹੋ ਜਾਏ ਕਾਲ ਫਾਸ ਤੇ ਤਾਂ ਉਧਾਰਾ ਤੇ ਫਿਰ ਮੇਰਾ ਸਾਹਿਬ ਕਹਿੰਦਾ ਇੱਕ ਨਿਮਕ ਮਾਤਰ ਜੇ ਉਦਾਸ ਹੋ ਜਾਏ ਇੱਕ ਚਿੱਤ ਜੇ ਇੱਕ ਚਿੰਨ ਧਿਆਓ ਕਾਲ ਫਾਸ ਕੇ ਬੀਜ ਨਾ ਆਇਓ ਤੇ ਜੇ ਵਿਕਾਰਾਂ ਵਿੱਚ ਸਖਤ ਰਹੇ ਤੇ ਇਹਨਾਂ ਨੇ ਤੇਰੇ ਅੰਦਰ ਨੂੰ ਤ੍ਰਿਪਤ ਨਹੀਂ ਹੋਣ ਦੇਣਾ, ਕਿਉਂਕਿ ਵਿਖਿਆ ਮੈਂ ਕਿੰਨੀ ਹੀ ਤ੍ਰਿਪਤ ਨਾ ਪਾਈ, ਜਿਉ ਪਾਵਕ ਈਂਧਨ ਨਹੀਂ ਧਰਾਪੈ, ਬਿਨ ਹਰ ਕਾਂ ਆਧਾਈ। ਗੁਰੂ ਗ੍ਰੰਥ ਸਾਹਿਬ ਮੇਰ ਕਰਨ, ਆਪਾਂ ਵੀ ਗੁਰੂ ਤੇਗ ਬਹਾਦਰ ਦੇ ਬਚਨਾਂ ਨੂੰ ਮੰਨ ਕੇ ਗੋਬਿੰਦ ਦੇ ਗੀਤ ਗਾ ਲਈਏ, ਉਹਦੇ ਗੀਤ ਵਿੱਚ ਆਨੰਦ ਏ, ਜੀਵਨ ਸਫਲ ਹੁੰਦਾ ਤੇ ਗਾਈਏ ਇਸ ਤਰ੍ਹਾਂ ਜਿਵੇਂ ਮੱਛੀ ਤੇ ਪਾਣੀ ਦਾ ਨਿਯਮ। ਇੱਕ ਨਿਮਕ ਲਈ ਕਦੀ ਉਦਾਸ ਹੋ ਜਾਈਏ ਤੇ ਜਦੋਂ ਨਿਮਕ ਮਾਤਰ ਉਦਾਸ ਹੋਵਾਂਗੇ ਫਿਰ ਗਲੇ ਜਮਾ ਦੀ ਪਾਈ ਨਹੀਂ, ਫਿਰ ਜ਼ਿੰਦਗੀ ਦਾ ਸਫ਼ਰ ਬੜੀ ਆਸਾਨੀ ਨਾਲ ਤੈਅ ਹੁੰਦਾ ਹੈ। ਗੁਰੂ ਤੇਗ ਬਹਾਦਰ ਕਿਰਪਾ ਕਰਨ, ਸਾਨੂੰ ਵੀ ਸੂਝ ਬਖਸ਼ਣ। ਅੱਜ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰ ਹੈ ਕਿ ਆਪ ਜੀ ਦੇ ਫਿਰ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਆਪਾਂ ਕੱਲ ਤੋਂ ਵੱਧ ਚੜ ਕੇ ਆਪ ਆਇਓ, ਹੋਰਨਾਂ ਨੂੰ ਪ੍ਰੇਰ ਕੇ ਲਿਆਇਓ ਤੇ ਅਗਲਾ ਜਿਹੜਾ ਮਹੀਨਾ ਹੈ ਨਾ, ਇਹ ਸਾਰੀਆਂ ਮਹੀਨਾ ਸਾਧ